ਕਾਂਡ ਅੱਠਵਾਂ ਸਤਵੰਤ ਕੌਰ ਦੀ ਸੁਣੋ। ਉਹ ਉਸ ਘੁਰੇ ਵਿੱਚ ਸਮਾਂ ਘੱਟਦੀ ਰਹੀ ਪਰ ਕਦੇ ਨਹੀਂ ਸਮਝ ਬੈਠੀ ਕਿ ਇਹ ਮੇਰਾ ਘਰ ਹੈ ਜਾਂ ਇਸ ਬੰਦੀਖਾਨੇ ਵਿੱਚ ਉਮਰ ਕੱਟਾਂਗੀ। ਉਹ ਪਿਤਾ ਦਾ ਘਰ, ਉਹ ਧਰਮਸ਼ਾਲਾ ਦੀ ਕੀਰਤਨ ਦੀ ਚਰਨਾਹਟ, ਉਹ ਸਤਸੰਗਤਾਂ ਦੀ ਠੰਡੀ ਰੌਣਕ, ਜੋੜ ਮੇਲ ਜੋ ਕਈ ਵੇਰ ਤੁਰਕਾਂ ਤੋਂ ਡਰਦਿਆਂ ਲੋਕੇ ਵੀ ਹੁੰਦੇ ਸਨ, ਦਿਲ ਨੂੰ ਖਿੱਚਦੇ ਰਹੇ ਹਨ। ਉਹ ਦਿਨ ਰਾਤ ਆਪਣੇ ਵਤਨ ਪਹੁੰਚਣੇ ਦੀ ਧੁਨ ਵਿੱਚ ਰਹਿੰਦੀ, ਸਾਧਨ ਸੋਚਦੀ ਅਤੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਦੀ। ਸਤਵੰਤ ਕੌਰ ਨੇ ਉਹਨਾਂ ਦਿਨਾਂ ਵਿੱਚ ਹੀ ਫਾਤਮਾ ਦੀ ਰਾਹੀਂ ਆਪਣੇ ਮੇਚੇ ਦੇ ਮਰਦਾਵੇਂ ਕੱਪੜੇ ਵੀ ਬਣਵਾ ਲਏ ਹੋਏ ਸਨ, ਕਿਉਂਕਿ ਉਸਨੂੰ ਇੱਕੋ ਇਹੋ ਸੂਰਤ ਬਚਾਓ ਦੀ ਦਿਸਦੀ ਸੀ ਕਿ ਮਰਦਾਵੇਂ ਭੇਸ ਵਿੱਚ ਦੇਸ ਅੱਪੜੇ। ਇੱਕ ਕੁਦਰਤੀ ਮੌਜ ਵੀ ਉਸਨੂੰ ਸੀ ਕਿ ਸਰੀਰ ਲੰਬੇਰਾ ਸੀ ਅਤੇ ਚਿਹਰੇ ਪੁਰਸਾਵੀਆਂ ਬਿੰਦੀਆਂ ਵੀ ਨਹੀਂ ਸਨ, ਜੋ ਕੁਝ ਸਮੇਂ ਤੋਂ ਰੀਸੋ ਰੀਸੀ ਚਮੜਾ ਪੱਛ ਕੇ ਸਿੰਗੜੀਆਂ ਵੀ ਕੱਢ ਲੈਂਦੀਆਂ ਹਨ। ਪੁਰਾਤਨ ਸਮੇਂ ਵਿੱਚ ਭਾਰਤ ਵਰਸ਼ ਦੀਆਂ ਇਸਤਰੀਆਂ ਇਹ ਬਿੰਦੀਆਂ ਵਰਤਦੀਆਂ ਸਨ ਜੋ ਧੋਤਿਆਂ ਲੈ ਜਾਂਦੀਆਂ ਸੀ। ਇਹ ਸਦਾ ਦਾ ਦਾਗ ਹਿੰਦ ਦੇ ਜੰਗਲੀ ਲੋਕਾਂ ਵਿੱਚ ਹੁੰਦਾ ਸੀ, ਜਿਸ ਦੇ ਸਬੂਤ ਲਈ ਅੱਜ ਕੱਲ੍ਹ ਦੀਆਂ ਪੁਰਾਤਨ ਅਸਲੀ ਅਵਿੱਦਿਅਕ ਕੌਮਾਂ ਵੱਲ ਦੇਖ ਲਵੋ ਕਿ ਸਾਰਾ ਸਰੀਰ ਇੱਕੋ ਪੱਛ ਕੇ ਕਈ ਸ਼ਕਲਾਂ ਬਣਾ ਕੇ ਆਪਣੇ ਆਪ ਨੂੰ ਕੋਝੀਆਂ ਕਰਦੀਆਂ ਹਨ। ਮੁਸਲਮਾਨਾਂ ਦੇ ਵੇਲੇ ਕੁਝ ਤਾਂ ਡਰਦਿਆਂ ਕਿ ਚਿਹਰਾ ਕਰੂਪ ਹੋ ਜਾਵੇ, ਕੁਝ ਇਸ ਸੋਚ ਪਰ ਕਿ ਨੀਚ ਮਲੋਮ ਹੋਣ 'ਤੇ ਮੁਸਲਮਾਨ ਸਰਦਾਰ ਖੋਹ ਨਾ ਲੈਣ। ਇਹ ਮੁਕਾਲਕ ਦਾ ਟਿੱਕਾ ਪ੍ਰਧਾਨ ਹੋ ਗਿਆ ਸੀ, ਪਰ ਖਾਲਸੇ ਜੀ ਨੇ ਤਾਂ ਗੁਲਾਮੀ ਨੂੰ ਸੁਰੰਗ ਲਾਈ ਅਤੇ ਸੁਤੰਤਰਤਾ ਦਾ ਡੰਕਾ ਵਜਾਇਆ। ਤਦ ਕੰਨ ਪੜਾਉਣ ਆਦਿ ਜੋ ਗੁਲਾਮੀ ਦੇ ਲੱਛਣ ਸਨ ਸ਼ੁਰੂ ਵਿੱਚ ਹੀ ਛੱਡੇ ਗਏ। ਅਰਨਾਲ ਸਿੰਘਣੀਆਂ ਨੇ ਬਿੰਦੀ ਦੂਰ ਕਰਕੇ ਅਕਲੰਕ ਚਿਹਰੇ ਰੱਖਣ ਦੀ ਆਗਿਆ ਪਾਈ। ਜੇ ਸਤਵੰਤ ਕੌਰ ਦੇ ਚਿਹਰੇ ਪਰ ਇਹ ਰੋਗ ਹੁੰਦਾ ਤਦ ਖਤਰਾ ਸੀ ਕਿ ਮਰਦਾਵੇਂ ਭੇਸ ਵਿੱਚ ਵੀ ਪਛਾਣ ਹੋ ਜਾਂਦੀ। ਉੱਧਰ ਹੁਣ ਸੈਦ ਨੂੰ ਚੌ ਕਿੱਥੇ? ਭੇਤ ਦੇ ਨੇੜੇ ਨੇੜੇ ਤਾਂ ਅੱਪੜ ਪਈ ਪਰ ਤੋਟ ਨਾ ਪਹੁੰਚੀ। ਹਰ ਵੇਲੇ ਇਸ ਗੱਲ ਦੀ ਧੁਨ ਵਿੱਚ ਰਹੇ ਕਿ ਕਿਹੜੇ ਵੇਲੇ ਆਪਣੇ ਮਤਲਬ ਨੂੰ ਪਹੁੰਚਾਂ। ਇੱਕ ਦਿਨ ਉਹ ਕਮਰੇ ਦੇ ਅੰਦਰ ਇੱਕ ਨੁੱਕਰ ਵਿੱਚ ਮੈਲੇ ਕੱਪੜਿਆਂ ਦੇ ਢੇਰ ਹੇਠ ਲੁਕ ਰਹੀ। ਜਦ ਦੁਪਹਿਰ ਵੇਲੇ ਫਾਤਮਾ ਵਿਹਲੀ ਹੋ ਕੇ ਆਈ ਔਰ ਸਤਵੰਤ ਕੌਰ ਦੇ ਅੰਦਰ ਵੜੀ, ਤਦ ਸ਼ੈਤਾਨ ਸੈਦ ਨੇ ਸਾਰਾ ਭੇਤ ਦੇਖ ਲਿਆ ਔਰ ਬੜੇ ਖੁਸ਼ ਦਿਲ ਬਾਹਰ ਚਲੀ ਗਈ। ਇਸ ਪ੍ਰਕਾਰ ਕਈ ਵਾਰ ਉਸਨੇ ਲੋਕੇ ਦੇਖ ਦੇਖ ਕੇ ਪੱਕਾ ਵਾਲ ਸਿੱਖ ਲਿਆ ਅਤੇ ਕੁੰਜੀ ਦੀ ਗੁਪਤ ਥਾਂ ਵੀ ਤਾੜ ਲਈ। ਇੱਕ ਦਿਨ ਰਾਤ ਵੇਲੇ ਜਦ ਸਾਰੇ ਸੌਂ ਗਏ ਤਦ ਉਸਨੇ ਬੂਹੇ ਖੋਲ੍ਹਣ ਦਾ ਯਤਨ ਕੀਤਾ। ਯਤਨ ਕੀ ਕੀਤਾ? ਖੋਲ੍ਹ ਹੀ ਲਿੱਤਾ ਪਰ ਬੰਦ ਕਰਕੇ ਸਵੇਰੇ 4 ਵਜੇ ਜਾ ਖੋਲ੍ਹਿਆ ਔਰ ਇੱਕ ਕਦਮ ਅੰਦਰ ਵੀ ਵੜੀ। ਹਨੇਰੇ ਕਰਕੇ ਦਿਸਿਆ ਤਾਂ ਕੁਝ ਨਾ ਪਰ ਮੱਧਮ ਜਿਹੀ ਆਵਾਜ਼ ਸਵਾਸਾਂ ਦੀ ਆਈ। ਉਸਨੇ ਜਾਤਾ ਕਿ ਕੋਈ ਸੌਂ ਰਿਹਾ ਹੈ। ਤਾਂ ਜਰਾ ਕੁ ਠੰਭਰ ਕੇ ਡਿੱਠੋ ਸੋ ਤਾਂ ਬਾਹਰਲੇ ਕਮਰੇ ਦੀ ਅੰਗੀਠੀ ਦੀ ਲੋ ਜੋ ਮੱਧਮ ਜਿਹੀ ਉਸ ਅੰਦਰ ਪੈ ਰਹੀ ਸੀ, ਚੌਂਕੜੀ ਲੱਗੀ ਹੋਈ ਕੋਈ ਸੂਰਤ ਬੈਠੀ ਪਾਸੀ, ਜਿਸ ਦੀ ਪਿੱਠ ਹੋਣ ਕਰਕੇ ਠੀਕ ਪਤਾ ਨਹੀਂ ਲੱਗਦਾ ਸੀ ਕਿ ਕੌਣ ਹੈ। ਸੈਦ ਜਰਾ ਕੁ ਖੜ੍ਹੀ ਰਹੀ, ਪਲ ਕੁ ਮਗਰੋਂ ਉਹ ਸੂਰਤ ਹਿੱਲੀ। ਹਿਲਦੀ ਦੇਖ ਕੇ ਉਹ ਪਿਛਲੀ ਪੈਰੀ ਮੁੜੀ ਔਰ ਬੂਹਾ ਬੰਦ ਕਰ ਦਿੱਤਾ। ਸਤਵੰਤ ਕੌਰ ਉੱਠੀ ਔਰ ਘਾਬਰੀ ਕਿ ਅੱਜ 2 ਵਾਰ ਬੂਹਾ ਖੁੱਲ੍ਹ ਕੇ ਵੱਜ ਗਿਆ ਹੈ ਅਤੇ ਫਾਤਮਾ ਨਹੀਂ ਆਈ। ਜ਼ਰੂਰ ਭੇਤ ਪਾਟ ਗਿਆ ਹੈ ਔਰ ਕਿਸੇ ਤੀਸਰੇ ਨੂੰ ਪਤਾ ਲੱਗ ਗਿਆ ਹੈ। ਦਿਨ ਹੋਏ ਜਦ ਫਾਤਮਾ ਸਤਵੰਤ ਕੌਰ ਨੂੰ ਮਿਲਣ ਗਈ ਤਦ ਉਸਨੂੰ ਕਮਰ ਕੱਸਾ ਕੀਤਾ ਹੋਇਆ ਤਿਆਰ ਪਰ ਤਿਆਰ ਪਾਇਆ। ਇਹ ਦੇਖ ਫਾਤਮਾ ਅਚਰਜ ਹੋ ਪੁੱਛਣ ਲੱਗੀ ਕਿ ਕੀ ਕਾਰਨ ਹੈ। ਸਤਵੰਤ ਕੌਰ ਨੇ ਉੱਤਰ ਦਿੱਤਾ ਕਿ ਹੁਣ ਇੱਥੇ ਰਹਿਣਾ ਸਾਡੇ ਦੋਹਾਂ ਲਈ ਦੁੱਖ ਦਾ ਕਾਰਨ ਹੈ। ਕਿਸੇ ਤੀਸਰੇ ਨੂੰ ਭੇਤ ਪਤਾ ਲੱਗ ਗਿਆ ਹੈ। ਅੱਜ ਰਾਤ 2 ਵਾਰ ਬੇਵਕਤ ਬੂਹਾ ਖੁੱਲ੍ਹਾ ਔਰ ਓਪਰੇ ਦੀ ਆਹਟ ਮੈਂ ਸੁਣੀ ਹੈ। ਭਾਵੇਂ ਸੂਰਤ ਨਹੀਂ ਡਿੱਠੀ ਪਰ ਮੈਂ ਕਹਿ ਸਕਦੀ ਹਾਂ ਕਿ ਤੁਸੀਂ ਨਹੀਂ ਸੀਗੇ। ਫਾਤਮਾ ਨੇ ਅਚੰਭਾ ਹੋ ਕੇ ਕਿਹਾ, ਹਾਂ ਮੈਂ ਨਹੀਂ ਸਾਂ, ਪਤਾ ਕੀ ਲੱਗੇ ਕਿ ਇਹ ਕੌਣ ਸੀ? ਸਤਵੰਤ ਕੌਰ ਬੋਲੀ, ਬੀਬੀ ਜੀ ਭਾਵੇਂ ਮੈਂ ਵਾਕਫ ਨਹੀਂ, ਸੂਰਤ ਨਹੀਂ ਡਿੱਠੀ ਪਰ ਮੇਰਾ ਸ਼ੁਭ ਹੈ ਪੱਕ ਇਹੋ ਹੈ ਕਿ ਇਹ ਕਾਰਾ ਤੁਹਾਡੀ ਗੋਲੀ ਸੈਦ ਦਾ ਹੈ। ਸੈਦ ਦੇ ਲੱਛਣ ਚੰਗੇ ਨਹੀਂ, ਤੁਹਾਡੇ ਘਰ ਵਿੱਚ ਇਸ ਨੇ ਵੈਰਾਨੀ ਪੈਦਾ ਕਰਨੀ ਹੈ। ਫਾਤਮਾ, ਮੈਨੂੰ ਇੰਨੀ ਸਮਝ ਨਹੀਂ ਪਰ ਸ਼ੱਕ ਉਸ ਉੱਤੇ ਮੈਨੂੰ ਵੀ ਪੈਂਦਾ ਹੈ ਔਰ ਤੁਹਾਡੇ ਕਹੇ ਪਰ ਮੈਂ ਉਸਨੂੰ ਕੱਢਣੇ ਦਾ ਬੰਦੋਬਸਤ ਕੀਤਾ ਸੀ ਪਰ ਖਾਨ ਸਾਹਿਬ ਨਹੀਂ ਮੰਨਦੇ। ਹੁਣ ਉਹਨਾਂ ਦੀ ਮਰਜ਼ੀ ਰੱਦ ਕੇ ਮੈਂ ਕਿਸ ਪ੍ਰਕਾਰ ਧੱਕਾ ਕਰਾਂ? ਸਤਵੰਤ ਕੌਰ, ਮੈਂ ਨਹੀਂ ਚਾਹੁੰਦੀ ਕਿ ਤੁਸੀਂ ਧੱਕਾ ਕਰੋ ਔਰ ਨਾ ਮੈਂ ਚਾਹੁੰਦੀ ਹਾਂ ਕਿ ਮੇਰੇ ਪਿੱਛੇ ਸੈਦ ਨੂੰ ਕੱਢੋ, ਪਰ ਤੁਸੀਂ ਆਪਣੇ ਸੁੱਖ ਪਿੱਛੇ ਗੰਦੀ ਉਂਗਲ ਵੱਢੋ, ਔਰ ਮੈਂ ਹੁਣ ਕਿਨਾਰਾ ਕਰਿਆ ਚਾਹੁੰਦੀ ਹਾਂ। ਮੇਰਾ ਦਿਲ ਨਹੀਂ ਚਾਹੁੰਦਾ ਕਿ ਸੈਦ ਮੈਨੂੰ ਫਿਰ ਇੱਥੇ ਵੇਖੇ। ਫਾਤਮਾ, ਆਪ ਦਾ ਕਥਨ ਠੀਕ ਹੈ, ਪਰ ਮੈਂ ਆਪ ਤੋਂ ਅੱਡ ਨਹੀਂ ਹੋਇਆ ਲੋੜਦੀ। ਆਪ ਇਸ ਕਮਰੇ ਨੂੰ ਛੱਡ ਦਿਓ, ਇੱਕ ਹੋਰ ਕਮਰਾ ਹੈ ਜਿਸ ਦੀ ਬਣਤ ਇਸੇ ਤਰ੍ਹਾਂ ਦੀ ਹੈ, ਔਰ ਅੱਗੇ ਜਾ ਕੇ ਇਸੇ ਦੇ ਰਸਤੇ ਨਾਲ ਮਿਲ ਜਾਂਦਾ ਹੈ, ਔਰ ਉਧਰੋਂ ਪਤਾ ਨਹੀਂ ਲੱਗ ਸਕਦਾ। ਮੇਰੀ ਸੋਚ ਵਿੱਚ ਚੰਗੀ ਗੱਲ ਇਹ ਹੈ ਕਿ ਤੁਸੀਂ ਉਧਰ ਚਲੇ ਜਾਓ। ਸਤਵੰਤ ਕੌਰ, ਹਾਲੇ ਸਲਾਹ ਇਹੋ ਨੇਕ ਹੈ, ਕਿਉਂਕਿ ਇਸ ਵਿੱਚ ਸੈਦ ਨੂੰ ਕੱਢਣ ਦਾ ਮੌਕਾ ਮਿਲੇਗਾ। ਸੈਦ ਨੇ ਕੁਝ ਨਾ ਕੁਝ ਕਰਨਾ ਹੈ, ਔਰ ਕਿਸੇ ਵੇਲੇ ਝੂਠੀ ਪਵੇਗੀ। ਗੱਲ ਕਾਹਦੀ, ਢੇਰ ਚਿਰ ਦੀ ਸੋਚ ਮਗਰੋਂ ਇਹੋ ਸਲਾਹ ਪੱਕੀ ਠਹਿਰ ਗਈ। ਸੈਦ ਨੇ ਦੂਜੇ ਦਿਨ ਹੀ ਖਾਂ ਸਾਹਿਬ ਨੂੰ ਇਕੱਲਿਆਂ ਦੇਖ ਕੇ ਜਾ ਸਿੱਖਿਆ। ਮਹਾਰਾਜ, ਆਪ ਦੇ ਘਰ ਵਿੱਚ ਗੈਰ ਆਦਮੀ ਰਹਿੰਦਾ ਹੈ, ਔਰ ਆਪ ਦੀ ਇਸਤਰੀ ਉਸ ਨਾਲ ਵਿਗੜੀ ਹੋਈ ਹੈ, ਅਤੇ ਆਪ ਨੂੰ ਕੁਝ ਪਤਾ ਨਹੀਂ ਲੱਗਦਾ। ਸੁਣਦੇ ਸਾਰ ਖਾਂ ਦਾ ਹੱਥ ਤਲਵਾਰ ਪੁਰ ਗਿਆ, ਕੜਕ ਕੇ ਬੋਲੇ, ਬੁਲਾਓ। ਸੈਦ ਫਾਤਮਾ ਨੂੰ ਲੱਭਣ ਗਈ, ਪਰ ਉਹ ਲੱਭੀ ਨਾ। ਇਹ ਸਮਝ ਗਈ ਕਿ ਹੁਣ ਅੰਦਰ ਹੋਣੀ ਹੈ। ਚੰਗਾ ਹੋਇਆ ਸਿਰੋਂ ਫੜਾਵਾਂਗੀ ਤਾਂ ਦੋਹਾਂ ਦਾ ਕੰਮ ਪਾਰ ਹੋ ਜਾਵੇਗਾ। ਦੌੜੀ ਗਈ ਔਰ ਬੋਲੀ, ਆਓ ਖਾਂ ਸਾਹਿਬ ਜੀ, ਸਿਰੋਂ ਫੜਾਵਾਂ। ਖਾਂ ਸਾਹਿਬ ਲੋਹੇ ਲਾਖੇ ਹੋ ਤਲਵਾਰ ਫੜੀ ਆਏ। ਸੈਦ ਨੇ ਗੁਪਤ ਬੂਹੇ ਖੋਲ੍ਹੇ, ਖੁਸ਼ੀ ਨਾਲ ਉਛਲ ਦੇ ਦਿਲ ਅੰਦਰ ਵੜੀ, ਪਰ ਤੱਤੀ ਦੇ ਲੇਖ ਸੜ ਗਏ। ਉੱਥੇ ਤਾਂ ਬੰਦੇ ਦਾ ਮੁਸ਼ਕ ਵੀ ਨਹੀਂ ਸੀ। ਅੱਗੇ ਪਿੱਛੇ ਢੂੰਡਿਆ ਪਰ ਕੁਛ ਨਾ ਲੱਭਾ। ਖਾਂ ਸਾਹਿਬ ਚਕਰਾਏ, ਘਬਰਾਏ, ਸ਼ਰਮਾਏ ਅਤੇ ਪਿੱਛੇ ਮੁੜੇ। ਫਿਰ ਸੈਦ ਦੀ ਗੁੱਤੜੀ ਪੁਆਈ ਔਰ ਦੋ ਚਾਰ ਹੂਰੇ ਲਾਏ, ਛਿੱਥੇ ਹੋਏ ਹੋਏ ਬਾਹਰ ਨਿਕਲੇ। ਤਦ ਖਾਂ ਸਾਹਿਬ ਲੱਗੇ ਢੂੰਡਣ, ਸੌਣ ਵਾਲੇ ਕਮਰੇ ਗਏ, ਤਦ ਫਾਤਮਾ ਇਬਾਦਤ ਵਿੱਚ ਬੈਠੀ ਪਾਈ। ਬੇਵੱਸ ਹੋ ਖਾਂ ਸਾਹਿਬ ਨੇ ਉਸਨੂੰ ਗਲ ਨਾਲ ਲਾ ਲਿਆ ਔਰ ਸਾਰਾ ਕੱਚਾ ਚਿੱਠਾ ਕਹਿ ਸੁਣਾਇਆ। ਫਾਤਮਾ ਸੁਣ ਕੇ ਬੋਲੀ, ਖਾਂ ਸਾਹਿਬ, ਮੈਂ ਕਹਿੰਦੀ ਸਾਂ ਕਿ ਨਹੀਂ ਕਿ ਇਹ ਸੈਦ ਸ਼ੈਤਾਨ ਦੀ ਧੀ ਹੈ, ਸਾਡਾ ਘਰ ਖਰਾਬ ਕਰੇਗੀ, ਇਸ ਨੂੰ ਰੱਖਣਾ ਠੀਕ ਨਹੀਂ। ਹੁਣ ਵੀ ਜੇ ਆਪ ਕੱਢ ਦਿਓ ਤਾਂ ਠੀਕ ਹੈ। ਖਾਂ ਸਾਹਿਬ ਸਹਾਰ ਨਾ ਸਕੇ, ਦੌੜੇ ਗਏ, ਗੁੱਤੋਂ ਫੜ ਕੇ ਸੈਦ ਨੂੰ ਬਾਹਰ ਕੀਤਾ। ਸਾਰੇ ਘਰ ਵਿੱਚ ਇਹ ਹਾਲ ਮਲੂਮ ਹੋ ਗਿਆ। ਸਾਰੇ ਨੌਕਰ ਖੁਸ਼ ਹੋ ਗਏ ਕਿ ਬੁਲਾ ਗਈ, ਕਿਉਂਕਿ ਹੁਣ ਉਹ ਹਰ ਇੱਕ ਨਾਲ ਨਹੁੰ ਲੈਂਦੀ ਹੁੰਦੀ ਸੀ। ਕਾਂਡ ਨਾਵਾਂ। ਰਾਤ ਨੂੰ ਜਦ ਦੋ ਪਹਿਰ ਬੀਤੇ ਤਦ ਫਾਤਮਾ ਚੁੱਪ ਕਰੀਤੀ ਉੱਠੀ। ਦੂਜੇ ਪਾਸਿਓਂ ਗੁਪਤ ਬੂਹਾ ਖੋਲ੍ਹਿਆ ਔਰ ਸਤਵੰਤ ਕੌਰ ਪਾਸ ਪਹੁੰਚੀ। ਜਾ ਕੇ ਅਚਰਜ ਕੌਤਕ ਡਿੱਠਾ, ਸਤਵੰਤ ਕੌਰ ਨਾ ਪਾਈ। ਕਲੇਜਾ ਧੱਕ ਧੱਕ ਕਰਨ ਲੱਗ ਪਿਆ, ਜਿੰਦ ਮੁੱਠ ਵਿੱਚ ਆ ਗਈ, ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾਵੇ, ਹੱਥਾਂ ਦੇ ਤੋਤੇ ਉੱਡਦੇ ਜਾਣ, ਇੱਕ ਰੰਗ ਆਵੇ ਇੱਕ ਰੰਗ ਜਾਵੇ। ਦਿਲ ਵਿੱਚ ਸੋਚ ਘਾਬਰੇ, ਇੱਧਰ ਉੱਧਰ ਤੱਕੇ ਭਾਲੇ, ਫਿਰ ਗੋਤੇ ਲਹਿ ਜਾਵੇ। ਇਸ ਤਰ੍ਹਾਂ ਦੀ ਹੈਰਾਨੀ ਵਿੱਚ ਅੱਧਾ ਘੰਟਾ ਲੰਘਿਆ। ਫਾਤਮਾ ਬੇਸੁੱਧ ਹੋ ਕੇ ਘੜੀ ਭਰ ਪਈ ਰਹੀ, ਹੋ ਕੇ ਫਿਰ ਇਸ ਦੀ ਅੱਖ ਖੁੱਲ੍ਹੀ। ਕੀ ਦੇਖਦੀ ਹੈ ਕਿ ਸਤਵੰਤ ਕੌਰ ਨੇ ਸਿਰ ਪੱਟਾਂ 'ਤੇ ਰੱਖਿਆ ਹੋਇਆ ਹੈ ਔਰ ਪਾਣੀ ਦੇ ਛੱਟੇ ਮਾਰ ਰਹੀ ਹੈ। ਸਤਵੰਤ ਕੌਰ ਨੂੰ ਦੇਖਦੇ ਹੀ ਖੁਸ਼ੀ ਨਾਲ ਸਰੀਰ ਭਰ ਆਇਆ, ਹੰਬਲਾ ਮਾਰ ਕੇ ਉੱਠੀ ਔਰ ਇਉਂ ਗਲ ਮਿਲੀ ਕਿ ਸਾਰਾ ਜ਼ੋਰ ਲਾ ਕੇ ਗਲ ਨਾਲ ਘੁੱਟ ਲਿਆ। ਔਰ ਛੱਡੇ ਨਾ, ਕਿੰਨੇ ਚਿਰ ਪਿੱਛੋਂ ਛੱਡ ਕੇ ਪਾਸ ਹੋ ਬੈਠੀ ਔਰ ਲੱਗੀ ਪੁੱਛਣ ਕਿ ਇਹ ਕੀ ਕੌਤਕ ਹੋਇਆ ਸੀ। ਸਤਵੰਤ ਕੌਰ, ਬੀਬੀ ਕੀ ਦੱਸਾਂ, ਸੈਦ ਦੇ ਮਾਮਲੇ ਤੋਂ ਚਿੱਤ ਉਦਾਸੀਨ ਹੋ ਗਿਆ। ਮੈਂ ਸੋਚਿਆ ਕਿ ਬੱਕਰੇ ਦੀ ਮਾਂ ਕਦ ਤੱਕ ਸੁੱਖਣਾ ਸੁੱਖੇਗੀ। ਇੱਕ ਦਿਨ ਇਹ ਪੋਲ ਖੁੱਲ੍ਹ ਜਾਏਗਾ ਔਰ ਜਦ ਖੁੱਲ੍ਹੇਗਾ ਤੇਰੇ ਸਿਰ ਆਪਦਾ ਪਏਗੀ। ਮੈਂ ਵੀ ਫਸਾਂਗੀ ਤਾਂ ਸਹੀ, ਪਰ ਮੇਰਾ ਕੀ ਹੈ, ਮੈਂ ਤਾਂ ਇਸ ਧਰਤੀ ਵਿੱਚ 5 ਰੁਪਈਏ ਦੀ ਹੀ ਚੀਜ਼ ਹਾਂ। ਮਾਰੀ ਗਈ ਤਾਂ ਮਾਰੀ ਗਈ ਸਹੀ, ਪਰ ਤੁਸੀਂ ਅਮੀਰ ਲੋਕ ਕਾਹਨੂੰ ਮੇਰੇ ਨਾਲ ਪਿਸ ਜਾਓ। ਮੈਨੂੰ ਪਨਾਹ ਦੇਣੀ ਕੋਈ ਛੋਟਾ ਜਿਹਾ ਪਾਪ ਨਹੀਂ ਹੈ। ਫਾਤਮਾ, ਹੈ ਤਾਂ ਠੀਕ, ਪਰ ਸਾਡਾ ਪਰਦਾ ਪਾਟ ਕਿਸ ਤਰ੍ਹਾਂ ਸਕਦਾ ਹੈ, ਇਸ ਥਾਂ ਨੂੰ ਕੋਈ ਜਾਣਦਾ ਨਹੀਂ, ਔਰ ਫਿਰ ਇਸ ਵਿੱਚੋਂ ਬਚ ਜਾਣੇ ਦਾ ਰਸਤਾ ਜੰਗਲ ਨੂੰ ਹੈ। ਘਰ ਵਿੱਚ ਇੱਕ ਸੈਦ ਫਿਟਣੀ ਦਾ ਫੇਟ ਸੀ, ਨਿਕਲ ਗਈ, ਬਾਕੀ ਨੌਕਰ ਮੇਰੇ ਥਾਂ ਲਹੂ ਡੋਲਦੇ ਹਨ। ਸਤਵੰਤ ਕੌਰ, ਸੱਚ ਹੈ, ਪਰ ਕੁਦਰਤ ਦੇ ਕਾਰਖਾਨੇ ਨਿਆਰੇ ਹਨ, ਸਿਆਣਪਾਂ ਦੀ ਪੇਸ਼ ਨਹੀਂ ਚੱਲਦੀ। ਇਸ ਕਰਕੇ ਮੈਂ ਅੱਜ ਚਾਹਿਆ ਕਿ ਅੱਗੋਂ ਦਾ ਸਾਰਾ ਰਸਤਾ ਦੇਖ ਆਵਾਂ, ਸੋ ਬੱਤੀ ਲੈ ਕੇ ਚਲੀ ਗਈ ਔਰ ਦੂਜੇ ਲੰਮੇ ਰਸਤਿਓਂ ਜੋ ਜੰਗਲ ਵਿੱਚ ਜਾਂਦਾ ਹੈ ਸੁਰੰਗੋਂ ਬਾਹਰ ਨਿਕਲ ਗਈ। ਜੰਗਲ ਸੁੰਨਸਾਨ ਪਿਆ ਸੀ, ਮੈਂ ਕੁਝ ਦੂਰ ਚਲੀ ਗਈ। ਇੱਕ ਪੱਥਰ ਦੇ ਓਹਲੇ ਦੋ ਸਿਪਾਹੀ ਬੈਠੇ ਗੱਲਾਂ ਕਰਦੇ ਸਨ। ਮੈਂ ਖੜੋ ਕੇ ਸੁਣਿਆ ਤਾਂ ਪਤਾ ਲੱਗਾ ਕਿ ਮੇਰੀਆਂ ਹੀ ਗੱਲਾਂ ਕਰਦੇ ਹਨ, ਕਿ ਪਾਤਸ਼ਾਹ ਨੂੰ ਸ਼ੱਕ ਹੈ ਕਿ ਮੈਂ ਸ਼ਾਇਦ ਸੜੀ ਨਹੀਂ। ਇਸ ਕਰਕੇ ਲੱਭਣ ਵਾਸਤੇ ਇਨਾਮ ਮੁਕਰਰ ਹੋਇਆ ਹੈ। ਇਹ ਗੱਲਾਂ ਸੁਣ ਕੇ ਮੈਂ ਮੁੜੇ ਆਈ ਔਰ ਆ ਕੇ ਤੁਹਾਨੂੰ ਬੇਹੋਸ਼ ਡਿੱਠਾ, ਫਿਰ ਛੱਟੇ ਮਾਰ ਮਾਰ ਕੇ ਹੋਸ਼ ਆਉਂਦੀ। ਫਾਤਮਾ, ਤੁਸੀਂ ਬੜਾ ਹੌਂਸਲਾ ਕਰਦੇ ਹੋ। ਸਤਵੰਤ ਕੌਰ, ਕੀ ਕਰਾਂ, ਦੁੱਖੜੇ ਝੱਲ ਝੱਲ ਕੇ ਦਿਲ ਕੁਝ ਕਰੜਾ ਹੋ ਗਿਆ ਹੈ। ਫਾਤਮਾ, ਤੁਸੀਂ ਨੱਸੇ ਹੋਏ ਹੋ ਔਰ ਇੱਥੋਂ ਨਾਲੋਂ ਵਧੀਕ ਬਚਾਓ ਦੀ ਜਗ੍ਹਾ ਹੋਰ ਮੈਨੂੰ ਵੀ ਕੋਈ ਨਹੀਂ ਦਿਸਦੀ। ਸਤਵੰਤ ਕੌਰ, ਸੱਚ ਹੈ, ਇਸ ਗੱਲ ਨੂੰ ਤਾਂ ਮੈਂ ਵੀ ਜਾਣਦੀ ਹਾਂ, ਪਰ ਕੇਵਲ ਜਿੰਦ ਹੀ ਨਹੀਂ ਬਚਾਉਣੀ ਚਾਹੁੰਦੀ, ਮੈਂ ਜਿਉਂਦੇ ਜੀ ਮਾਤਾ ਪਿਤਾ ਦਾ ਦਰਸ਼ਨ ਕਰਨਾ ਚਾਹੁੰਦੀ ਹਾਂ। ਫਾਤਮਾ, ਕੀ ਪੰਜਾਬ ਜਾਣੇ ਦਾ ਸੰਕਲਪ ਹੈ? ਸਤਵੰਤ ਕੌਰ, ਜੀ ਹਾਂ। ਫਾਤਮਾ, ਇਹ ਬੜੀ ਕਠਿਨ ਗੱਲ ਹੈ, ਤੀਵੀਂ ਜਾਤ, ਕੋਈ ਸਾਥੀ ਨਹੀਂ, ਫਿਰ ਪਾਤਸ਼ਾਹ ਦਾ ਡਰ, ਪਹੁੰਚਣਾ ਬੜਾ ਕਠਿਨ ਹੈ। ਸਤਵੰਤ ਕੌਰ, ਇਹ ਮੈਂ ਵੀ ਜਾਣਦੀ ਹਾਂ, ਪਰ ਕੀ ਕਰਾਂ, ਮੇਰਾ ਦਿਲ ਹਾਰ ਨਹੀਂ ਦਿੰਦਾ। ਇਹੋ ਕਹਿੰਦਾ ਹੈ ਕਿ ਸਿੱਖ ਦੀ ਧੀ ਅੱਗੇ ਬਿਪਤਾ ਝਾਗਣੀ ਕੋਈ ਬੜੀ ਗੱਲ ਨਹੀਂ। ਫਾਤਮਾ, ਬੀਬੀ, ਤੁਹਾਡਾ ਹੌਂਸਲਾ ਹੈ ਕਿ ਕਹਿਰ ਹੈ? ਜਦ ਕਦੀ ਸਾਡਾ ਪਾਤਸ਼ਾਹ ਹਿੰਦੁਸਤਾਨ ਲੁੱਟ ਕੇ ਆਉਂਦਾ ਸੀ, ਤਦੋਂ ਆਏ ਲੋਕਾਂ ਤੋਂ ਸਿੱਖਾਂ ਦੀਆਂ ਗੱਲਾਂ ਸੁਣੀ ਦੀਆਂ ਸਨ ਅਤੇ ਹੈਰਾਨ ਹੋਈਦਾ ਸੀ ਕਿ ਐਡੇ ਕਰੜੇ ਜਿਗਰੇ ਦੇ ਆਦਮੀ ਕਿੱਥੋਂ ਉਪਜ ਪਏ ਹਨ। ਕਈ ਕਈ ਅਚਰਜ ਬਾਤਾਂ ਲੋਕ ਕਰਨ, ਪਰ ਅਸੀਂ ਹੱਸ ਛੱਡਣਾ ਕਿ ਐਵੇਂ ਕਹਾਣੀਆਂ ਕਰਦੇ ਹਨ। ਪਰ ਹੁਣ ਤਾਂ ਤੁਹਾਨੂੰ ਦੇਖ ਕੇ ਨਿਸ਼ਚਾ ਹੋ ਗਿਆ ਹੈ ਕਿ ਸਿੱਖ ਸੱਚਮੁੱਚ ਅਚਰਜ ਬਹਾਦਰ, ਹਠੀ ਅਤੇ ਧਰਮੀ ਹਨ। ਸਤਵੰਤ ਕੌਰ, ਬੀਬੀ ਕੀ ਦੱਸਾਂ, ਨਾ ਸਾਡੇ ਪਾਸ ਰਾਜ, ਨਾ ਕਿਲਾ, ਨਾ ਦੇਸ਼, ਨਾ ਖਜ਼ਾਨੇ, ਇੱਕ ਰੱਬ ਦੀ ਆਸ ਜਿਸ ਪਰ ਸਾਰਾ ਪੰਥ ਜਾਨਾਂ ਪ੍ਰਖੇੜਦਾ ਹੈ ਔਰ ਵੈਰੀਆਂ ਦੇ ਮੂੰਹੋਂ ਸ਼ਾਬਾਸ਼ ਅਤੇ ਧੰਨ ਧੰਨ ਕਰਾਉਂਦਾ ਹੈ। ਫਾਤਮਾ, ਸੱਚ ਹੈ, ਮੈਂ ਪ੍ਰਤੱਖ ਦੇਖ ਲਿਆ ਹੈ। ਇਹਨੇ ਨੂੰ ਕੁਝ ਰਸਲ ਜਿਹੀ ਆਵਾਜ਼ ਆਈ, ਫਾਤਮਾ ਤਾਂ ਚਲੀ ਗਈ ਅਤੇ ਸਤਵੰਤ ਕੌਰ ਨੇ ਦਿਨ ਹੋਣ ਤੋਂ ਪਹਿਲਾਂ ਹੀ ਮਰਦਾਵੇ ਕੱਪੜੇ ਪਾ ਕੇ ਪਠਾਣੀ ਸ਼ਕਲ ਬਣਾ ਕੇ ਸੁਰੰਗ ਦੇ ਰਸਤੇ ਜੰਗਲ ਦਾ ਰਸਤਾ ਫੜਿਆ। ਕਾਂਡ ਦਸਵਾਂ, ਕਾਬਲ ਸ਼ਹਿਰ ਤੋਂ ਥੋੜ੍ਹੀ ਦੂਰ ਕੋਈ ਤ੍ਰੈ ਕੁ ਘੜੀ ਦਿਨ ਚੜ੍ਹੇ ਇੱਕ ਰੁੱਖ ਹੇਠ ਦੋ ਜਵਾਨ ਜੋ ਲਾਲ ਪੱਗ ਤੋਂ ਹਿੰਦੂ ਜਾਪਦੇ ਹਨ ਬੈਠੇ ਗੱਲਾਂ ਕਰ ਰਹੇ ਹਨ। ਪਹਿਲਾ, ਫਿਰ ਮੈਂ ਕੀ ਕਰਾਂ? ਦੂਜਾ, ਭਰਾ ਜੀ ਮੈਂ ਕੀ ਦੱਸਾਂ? ਪਹਿਲਾ, ਮੰਗਵੀਂ ਹੀ ਚਾਹ ਦਿਓ। ਦੂਜਾ, ਔਖੀ ਗੱਲ। ਪਹਿਲਾ, ਮੈਂ ਫਿਰ ਅਣਕਿੱਕੁਰ ਅੰਗੀਕਾਰ ਕਰਾਂ। ਦੂਜਾ, ਇਸ ਗੱਲ ਦਾ ਫਿਕਰ ਮੈਨੂੰ ਵੀ ਹੈ, ਪਰ ਤੁਸੀਂ ਰੋਜ਼ ਆ ਜਾਇਆ ਕਰੋ। ਪਹਿਲਾ, ਐਡੀ ਦੂਰੋਂ ਆ ਨਹੀਂ ਹੁੰਦਾ, ਜੇ ਤੁਸੀਂ 5 ਦਿਨ ਵਾਸਤੇ ਹੋਰ ਦੇ ਦਿਓ ਤਦ ਮੈਂ ਦਿਨ ਰਾਤ ਲਾ ਕੇ ਕੰਠ ਕਰ ਲਵਾਂ। ਦੂਜਾ, ਮੈਂ ਬਥੇਰਾ ਪਿਤਾ ਨੂੰ ਕਿਹਾ ਹੈ, ਉਹ ਨਹੀਂ ਮੰਨਦੇ। ਪਹਿਲਾ, ਮੈਨੂੰ ਚੋਰੀ ਕੱਢ ਦਿਓ। ਦੂਜਾ, ਚੋਰੀ ਕਿੱਕੁਰ ਕੱਢ ਦਿਆਂ, ਲੋਹੇ ਦੇ ਸੰਦੂਕਾਂ ਦੇ ਜੰਦਰੇ ਕੌਣ ਤੋੜ ਸਕੇ? ਪਹਿਲਾ, ਹੱਛਾ ਮੇਰੇ ਭਰਾ, ਜੇ ਤੁਹਾਡੇ ਵਿੱਚ ਹਿੰਮਤ ਨਹੀਂ ਸੀ ਤਾਂ ਮੈਨੂੰ ਚਾਟ ਹੀ ਕਿਉਂ ਲਾਈ? ਦੂਜਾ, ਮਾੜਾ ਤਾਂ ਨਹੀਂ ਕੀਤਾ, ਭਲਾ ਹੀ ਹੈ ਨਾ? ਪਹਿਲਾ, ਹਾਂ, ਕਿਸੇ ਨੂੰ ਅਫੀਮ ਖਾਣੀ ਸਿਖਾਲ ਕੇ ਫਿਰ ਡੱਬੀ ਲੁਕਾ ਲੈਣੀ, ਕਿਹੀ ਭਲਿਆਈ ਹੈ? ਦੂਜਾ, ਤੂੰ ਦੱਸ ਮੇਰੇ ਕੀ ਵੱਸ ਹੈ? ਪਹਿਲਾ, ਠੀਕ ਹੈ, ਪਰ ਅਮਲੀ ਵੀ ਕੀ ਕਰੇ? ਦੂਜਾ, ਕੀ ਦੱਸਾਂ, ਕੁਝ ਵਾਹ ਨਹੀਂ ਚੱਲਦੀ। ਪਹਿਲਾ, ਅੱਛਾ, ਤੁਸੀਂ 4 ਦਿਨ ਮੇਰੇ ਕੋਲ ਚੱਲ ਰਹੋ। ਦੂਜਾ, ਇਹ ਪਿਤਾ ਜੀ ਨਹੀਂ ਮੰਨਦੇ, ਉਹ ਡਰਦੇ ਹਨ। ਰਾਤੀ ਕਹਿੰਦੇ ਸਨ ਕਿ ਪੰਜਾਬ ਵਿੱਚੋਂ ਸਿੱਖਾਂ ਦੇ ਰਾਮ ਰੌਲੇ ਦੀ ਖਬਰ ਆਈ ਹੈ ਔਰ ਅਮੀਰ ਬੜਾ ਤਪ ਰਿਹਾ ਹੈ। ਆਸ ਤਾਂ ਨਹੀਂ, ਪਰ ਖਬਰੇ ਇੱਥੋਂ ਦੇ ਸਿੱਖਾਂ ਪਰ ਵੀ ਕੁਝ ਕਹਿਰ ਉੱਤਰ ਪਵੇ, ਇਸ ਕਰਕੇ ਲੁੱਕ ਕੇ ਗੁਜ਼ਾਰਾ ਕਰਨਾ ਚਾਹੀਏ। ਪਹਿਲਾ, ਹੱਛਾ, ਫਿਰ ਭੁੱਖ ਹੋਟੇ ਪ੍ਰਾਣ ਦੇ ਛੱਡਾਂਗੇ। ਇਹਨਾਂ ਦੀਆਂ ਗੱਲਾਂ ਇੱਕ ਨੱਡਾ ਸੁਣ ਰਿਹਾ ਸੀ, ਉਹ ਹੱਥ ਜੋੜ ਕੇ ਅੱਗੇ ਆ ਖੜੋਤਾ ਔਰ ਬੋਲਿਆ ਕਿ ਮੈਂ ਅਣ ਬੁਲਾਇਆ ਬੋਲਦਾ ਹਾਂ, ਪਰ ਤੁਹਾਡੇ ਲਾਭ ਲਈ। ਤੁਸੀਂ 5 ਗ੍ਰੰਥੀ ਪੋਥੀ ਮੰਗਦੇ ਹੋ, ਤੁਹਾਨੂੰ ਪਾਠ ਦਾ ਰਸ ਪੈ ਗਿਆ ਹੈ ਅਤੇ ਇਹ ਦੇ ਨਹੀਂ ਸਕਦੇ। ਤੁਸਾਂ ਇੱਕ ਭੁੱਲ ਕੀਤੀ ਹੈ, ਜੇ ਕਦੀ ਜਪਜੀ ਹੀ ਕੰਠ ਕਰ ਲੈਂਦੇ ਤਾਂ ਵੀ ਪਾਠ ਦੀ ਬਹਾਰ ਲੱਗੀ ਰਹਿੰਦੀ। ਹੁਣ ਜੇ ਤੁਸੀਂ ਮੇਰੀ ਗੱਲ ਪ੍ਰਵਾਨ ਕਰੋ ਤਾਂ ਮੈਂ ਤੁਹਾਡੀ ਸੇਵਾ ਕਰ ਸਕਦਾ ਹਾਂ। ਕਾਗਜ਼ ਕਲਮ ਦਵਾਤ ਲਿਆ ਦਿਓ ਤਾਂ ਮੈਂ ਤੁਹਾਨੂੰ ਹੱਥੀਂ ਲਿਖ ਦਿਆਂਗਾ। ਜਪਜੀ ਸਾਹਿਬ, ਹਜ਼ਾਰੇ ਦੇ ਸ਼ਬਦ, ਰੋਹਰਾਸ, ਸੋਹਿਲਾ, ਸੁਖਮਨੀ ਅਤੇ ਆਸਾ ਦੀ ਵਾਰਤਾ ਮੇਰੇ ਕੰਠ ਹਨ, ਬਾਕੀ ਬਾਣੀਆਂ ਨਹੀਂ। ਜੋ ਇੰਨੀਆਂ ਬਾਣੀਆਂ ਚਾਹੋ ਤਦ ਮੈਂ ਤੁਹਾਨੂੰ ਪੋਥੀ ਲਿਖ ਕੇ ਦੇ ਸਕਦਾ ਹਾਂ। ਇਹ ਖੁਸ਼ੀ ਦੀ ਖਬਰ ਸੁਣ ਕੇ ਦੋਹਾਂ ਨੇ ਚਰਨ ਫੜ ਲਏ ਔਰ ਚਾਓ ਨਾਲ ਬੇਹਬਲ ਹੋ ਕੇ ਬੋਲੇ, ਧੰਨ ਜਨਮ, ਧੰਨ ਜਨਮ। ਕੋਈ ਸ਼ਹੀਦ ਸਿੰਘ ਆ ਬੋਹੜੇ, ਧੰਨ ਜਨਮ, ਧੰਨ ਜਨਮ। ਵਾਰ ਨੇ ਵੀ ਵਹੀਆਂ, ਕੁਰਬਾਨ ਥੀ ਵਹੀਆਂ। वार ने थी वन्या कुर्बान थी वन्या, वार ने थी वन्या कुर्बान थी वन्या नड्डा। मेरे पैर ना फड़ो मैं शहीद नहीं, तुहाडा ही सिख भरा साध संगत का सेवक हाँ। पहले मनुख का नाव तोता राम सी, अर सिंह सजन नू तैयार सी, ते दूजे का नाव मंगल सिंह सी, जिसते उपदेश करके पहला तैयार होया सी। तोते नू इसने पंज ग्रंथ दित्ती सी, जो उस समय बड़ी अमोलक होण करके मंगल सिंह दे पिता ने मोड़ ली और फिर ना दित्ती। इसे गले तोता राम उदास हो रहा सी कि परमेश्वर ने उस दी सुन ली, इसे करके तोता राम उदास हो रहा सी कि परमेश्वर ने उसकी सुन ली और उसके पास ये सिख लिखारी घल दिता। हुण सलाह यह हुई यह तोता राम उस नड्डे नू नाल अपने पिंड लै जावे और अपने घर रखे, पर उन्होंने डिठा कि बालके दे सिर ते पग चिट्टी है। सो मंगल सिंह ने अपनी पग नालों दो गज कपड़ा पाड़ दिता कि अपने सिर ते वलेट लवे। कारण यह सी कि काबल विच तरीका सी कि जो मुसलमान नहीं लाल पग रखे ता जो पछाणिया जावे। गल की दोवें मित्र विदा होए और तोता राम ते लिखारी नड्डा पिंड चले गए। उत्थे जा के उसने अपने घर विच एक नवेकला कोठा दे दिता, कलम दुआत कागज़ भी मंगा दिता। इस सिख गभरू ने जपजी तां तिना दिनां विच ही लिख लई। मोतियां वर्गे अखर देख के तोता राम बाग बाग हो गया। उसनू आप मुहारा प्यार आवे ते वधीक तो वधीक आदर पा करे। महीना को लग के सारी बाणी लिखी गई और पोथी तैयार हो गई। तोता राम की चाह पूरी हो गई, बाणी का आनंद आ गया और नितनेम का निर्वाह होन लगा। कुछ चिर पा के चोरी चोरी अमृत छक के तोता राम सिंह सज गया। हुण उस बालक की खातर दिनों दिन वधन लगी, क्योंकि पोथियां की लोड़ हर किसी नूं सी, पर लभदी बड़ी औखी हुंदी सी। काबल विच कई वेर पंज ग्रंथी 500 नूं हथ नहीं सी आउंदी, पर इस पचंगी ने बिना पैसे लिते ते केवल अन्न बस्त्र का गुजारा तोड़ के कई पोथियां लिख दित्तियां। इस करके हौले हौले सारे सिंघां विच इसका जस फैल गया, जिसका नाम जसवंत सिंह सी। जसवंत सिंह की चंगी आगत भगत होने लग पई। एक दिन एक शाहूकार का पिता बीमार सी। उसने पुत नूं कहा कोई ऐसा सिख लिया जो सुखमनी का पाठ सुनावे। भागा नूं जसवंत सिंह उत्थे सी, उस नूं लै गए। जसवंत सिंह ने ऐसी मधुर सुर नाल पाठ किया कि उसका तन मन ठर गया। उसे दिन उस नूं कुछ फर्क भी पै गया और कुछ दिनों मगरों राजी भी हो गया। जसवंत सिंह उस बिरध नूं ऐसा प्यारा लगा कि उसने उस नूं अपने घर अपने पास ही रख लिया। जसवंत सिंह सुखमनी का पाठ रोज़ करया करे ते बिरध सुनिया करे। एक दिन बुढ़ा कहन लगा कि आप नूं कोई लालच नहीं है, कोई इच्छा नहीं है, मैं आप दी की सेवा कर सकता हाँ, पर फिर भी जी करता है कि कुछ सेवा मैनू जरूर दसो। जसवंत सिंह, मैनू किसी चीज़ की लोड़ नहीं, कोई इच्छा नहीं, एक है सो पूरी नहीं हो सकती। बिरध, नहीं जरूर दसो। जसवंत सिंह, की दसा, दस के गुआनी है। बिरध, नहीं नहीं जरूर दसो। जसवंत सिंह, मेरा जी एक बार पंजाब जाने नू करता है। बिरध, एक ही अनहोनी गल है, जब कोई काफला जावेगा तो हानू नाल तोड़ देंगे। चले जाना श्री अमृतसर जी का दर्शन करके आनंद लैके, जब काफला मुड़े मुड़ आना। जसवंत सिंह, मुड़ आवने का मेरा संकल्प नहीं। बिरध, तो मेरा जीवन तुहाडे आसरे हो गया है, तुसी गए तो मैं की कर सा। जसवंत सिंह, मेरा मूँह छोटा गल वड्डी है, पर कहे बिना रहा नहीं जाता। आपने उम्र भोग लई, सब आनंद लै लए, पुत्र सियाने हो गए, विहार सांभ लए सांभ बैठे हन, क्यों ना हुण इन्हां नूं छड्ड दिओ ते श्री अमृतसर जी ही चल बैठो और अपना अंत सवार लो। बिरध, बरखुरदार, कहिंदा तां सच हो, पर मैं टब्बर विच बिहारी दा बन बैठा हाँ। बिरध, बरखुरदार, कहिंदे तां सच हो, पर मैं टब्बर विच बुहारी दा बन बैठा हाँ। जसवंत सिंह, सच है, पर एक दिन बुहारी दे बन ने टुटना ही है, चार दिन पहलों सही। बिरध, दिल तां चरोकना करता है, पर इहो बाल बच्चे दी ममता करके अटक चाहीदा है, ते जद सोचीदा है कि अंत सब नूं छड्डना है, तद फिर जी कर आउंदा है, इक्को जक्को तक्के विच ही रहीदा है। जसवंत सिंह, जक्को तक्के छड्डने चाहीदे हन। बिरध, ਅੱਛਾ ਅੱਜ ਗੱਲ ਟੱਬਰ ਵਿੱਚ ਕਰਸਾਂ। ਉਸ ਦਿਨ ਟੱਬਰ ਵਿੱਚ ਗੱਲ ਤੁਰੀ, ਭਲਾ ਕੌਣ ਮੰਨੇ, ਵੱਡੇ ਛੋਟੇ ਮੁੰਡੇ ਕੁੜੀਆਂ ਸਾਰੇ ਰੋਣ ਲੱਗ ਪਏ। ਅਸਾਂ ਤਾਂ ਵੱਡੇ ਬਾਪੂ ਜੀ ਨੂੰ ਨਹੀਂ ਜਾਣ ਦੇਣਾ, ਤਾਂ ਬਾਪੂ ਹੁਰੀ ਕੁਝ ਹੱਠ ਵਿੱਚ ਹੋ ਗਏ। ਗੱਲ ਕੀ ਇਸ ਤਰ੍ਹਾਂ ਕਈ ਦਿਨ ਛੇੜਖਾਨੀ ਚੱਲਦੀ ਰਹੀ। ਇੱਕ ਦਿਨ ਬਿਰਧ ਨੂੰ ਢਿੱਡ ਵਿੱਚ ਐਸਾ ਸੂਲ ਉੱਠਿਆ ਕਿ ਠੱਲਿਆ ਨਾ ਜਾਵੇ, ਵਿਆਕੁਲ ਹੋ ਗਿਆ। ਇਲਾਜ ਮਾਲਜੇ ਕੀਤੇ, ਪੀੜ ਹਟੀ, ਪਰ ਇਹ ਸੰਕਲਪ ਪੱਕਾ ਹੋ ਗਿਆ ਕਿ ਇੱਕ ਵੇਰ ਜ਼ਰੂਰ ਅੰਮ੍ਰਿਤਸਰ ਜੀ ਚੱਲਣਾ ਹੈ, ਕਿਉਂਕਿ ਇਸ ਪੀੜ ਨੇ ਮੌਤ ਦੀ ਦਿਖਾਲੀ ਦਿਖਾ ਦਿੱਤੀ ਹੈ ਅਤੇ ਦੱਸ ਦਿੱਤਾ ਹੈ ਕਿ ਸਰੀਰਾਂ ਦਾ ਕੋਈ ਭਰੋਸਾ ਨਹੀਂ ਹੈ, ਜੋ ਸ਼ੁੱਭ ਕੰਮ ਕਰਨਾ ਹੈ ਛੇਤੀ ਕਰ ਲੈਣਾ ਚਾਹੀਏ। ਟੱਬਰ ਨੇ ਵੀ ਇਹ ਗੱਲ ਮੰਨ ਲਈ, ਪਰ ਤਾਂ ਜੇ ਬਾਪੂ ਹੁਰੀ ਜਾ ਕੇ ਉੱਥੇ ਰਹਿ ਨਾ ਪੈਣ ਮੁੜ ਆਉਣ। ਬਿਰਧ ਨੇ ਜਸਵੰਤ ਸਿੰਘ ਨੂੰ ਇਹ ਗੱਲ ਦੱਸ ਦਿੱਤੀ ਕਿ ਮੈਂ ਉੱਥੇ ਜਾ ਕੇ ਨਾ ਮੁੜਾਂਗਾ। ਇਹ ਗੱਲ ਸੁਣ ਕੇ ਜਸਵੰਤ ਸਿੰਘ ਨੇ ਕਿਹਾ ਕਿ ਮੈਨੂੰ ਇਹ ਗੱਲ ਨਹੀਂ ਪਾਉਂਦੀ ਕਿ ਲਾਰਾ ਲਾਓ, ਭਾਵੇਂ ਆਪ ਦਾ ਸੰਕਲਪ ਸ਼ੁੱਭ ਹੈ ਅਤੇ ਇਸ ਕੂੜ ਵਿੱਚ ਸਵਾਰਥ ਦੀ ਕੋਈ ਲੇਸ ਜਿੰਨੀ ਵੀ ਨਹੀਂ, ਪਰ ਤਦ ਵੀ ਸੱਚ ਸੱਚ ਹੈ ਅਤੇ ਨਾ ਸੱਚ ਕੂੜ ਹੀ ਹੈ। ਇਸ ਲਈ ਟੱਬਰ ਨਾਲ ਸੱਚਾ ਵਚਨ ਕਰੋ। ਬਿਰਧ, ਇਹਨਾਂ ਤਾਂ ਐਵੇਂ ਜਾਣੇ ਨਹੀਂ ਦੇਣਾ। ਜਸਵੰਤ ਸਿੰਘ, ਫਿਰ ਤੁਸੀਂ ਮੁੜ ਆਉਣਾ, 2-4 ਮਹੀਨੇ ਉੱਥੇ ਲਾ ਆਉਣੇ। ਬਿਰਧ, ਕੀ ਤੁਸੀਂ ਨਾਲ ਆਉਂਗੇ? ਜਸਵੰਤ ਸਿੰਘ, ਮੈਂ ਮੁੜ ਆਉਣ ਦਾ ਭਰੋਸਾ ਨਹੀਂ ਦਿੰਦਾ, ਪਰ ਜੇ ਤੁਹਾਨੂੰ ਉੱਥੇ ਪਹੁੰਚ ਕੇ ਮੇਰੇ ਉੱਥੇ ਹੀ ਰਹਿਣ ਨਾਲੋਂ ਤੁਹਾਡੇ ਨਾਲ ਮੁੜ ਆਉਣਾ ਚੰਗਾ ਪਾਸੇ, ਤਦ ਮੈਂ ਵੀ ਆਵਾਂਗਾ। ਪਰ ਜੇ ਤੁਸਾਂ ਹੀ ਉੱਥੇ ਜਾ ਕੇ ਕਿਹਾ, ਭਾਈ ਸੱਜਣਾ ਤੂੰ ਪੰਜਾਬ ਵਿੱਚ ਹੀ ਰਹੋ, ਤਾਂ ਤੁਹਾਡੇ ਨਾਲ ਨਾ ਮੁੜਨ ਵਿੱਚ ਮੇਰਾ ਕੋਈ ਦੋਸ਼ ਨਾ ਹੋ। ਕਾਂਡ 11। ਉੱਧਰ ਬੀਬੀ ਫਾਤਮਾ ਜਿਸ ਵੇਲੇ ਘਰ ਦੇ ਧੰਦਿਓਂ ਵਿਹਲੀ ਹੋਈ ਔਰ ਸਤਵੰਤ ਕੌਰ ਵੱਲ ਗਈ, ਤਦ ਅੰਦਰ ਖਾਲੀ ਪਾਇਆ, ਪੰਖੀ ਉੱਡ ਗਿਆ, ਪਿੰਜਰਾ ਸੱਖਣਾ। ਕੀ ਕਰਦੀ? ਪਹਿਲੇ ਤਾਂ ਕੁਝ ਸ਼ੱਕ ਰਿਹਾ, ਪਰ ਜਦ ਮਰਦਾਵੇਂ ਕੱਪੜੇ ਨਾ ਡਿੱਠੇ ਤਦ ਦਿਲ ਨੂੰ ਘਾਟ ਪਈ। ਅੱਖਾਂ ਅੱਗੇ ਹਨੇਰਾ ਆ ਗਿਆ, ਹੋਸ਼ ਧੂੰਏ ਵਾਂਗ ਉੱਡ ਖੜੋਤੀ, ਔਰ ਦਿਮਾਗ ਨੂੰ ਚੱਕਰ ਦੇ ਕੇ ਧੜਾ ਕਰਕੇ ਡਿੱਗੀ ਪਈ ਰਹੀ। ਕਿੰਨਾ ਚਿਰ ਲੰਘ ਗਿਆ, ਬੇਹੋਸ਼ ਤਾਂ ਨਹੀਂ ਹੋਈ, ਪਰ ਸਰੀਰ ਢਿੱਲਾ ਐਸਾ ਹੋਇਆ ਕਿ ਉੱਠਣੇ ਦੀ ਆਸੰਗ ਨਾ ਰਹੀ। ਕਿੰਨੇ ਚਿਰ ਪਿੱਛੋਂ ਉੱਠੀ, ਪਰ ਲੱਤਾਂ ਥੜਕਣ, ਫਿਰ ਸਾਹ ਸਹੀਨ ਹੋ ਕੇ ਬੈਠ ਗਈ। ਇੱਕ ਹੋਰ ਕਿੰਨੇ ਚਿਰ ਮਗਰੋਂ ਉੱਠੀ, ਬਾਹਰ ਗਈ, ਜਾ ਕੇ ਅੰਗੂਰਾਂ ਦਾ ਰਸ ਪੀਤਾ, ਜ਼ਰਾ ਕੁ ਢਾਰਸ ਹੋਈ, ਸਰੀਰ ਖਲੋਤਾ, ਪਰ ਦਿਲ ਦੀ ਖੁਸਣ ਨੂੰ ਕੌਣ ਹਟਾਵੇ। ਫਿਰ ਅੰਦਰ ਗਈ, ਦੀਵਾ ਜਗਾ ਕੇ ਸਾਰੀ ਸੁਰੰਗ ਦੇਖੀ, ਖੋਲ੍ਹ ਕੇ ਬਾਹਰ ਗਈ, ਸਜਰੀ ਮਿੱਟੀ ਟੱਠੀ ਦੇਖ ਕੇ ਪੱਕਾ ਨਿਸ਼ਚਾ ਹੋ ਗਿਆ ਕਿ ਸੋਨੇ ਦੀ ਚਿੜੀ ਉੱਡ ਗਈ। ਨਿਰਾਸ਼ ਹੋ ਕੇ ਆਪਣੇ ਅੰਦਰ ਆ ਬੈਠੀ ਅਤੇ ਗਿਣਤੀਆਂ ਗਿਣਨ ਲੱਗੀ। ਪੁੱਤਰ ਬੁਲਾਵੇ ਉਸਨੂੰ ਮੂਲੋਂ ਨਾ ਪਾਵੇ, ਗੋਲੀਆਂ ਬਾਂਦੀਆਂ ਕੰਮ ਪੁੱਛਣ ਉਸਨੂੰ ਮੂੰਹੋਂ ਗੱਲ ਨਾ ਆਵੇ, ਆਪਣੇ ਵੱਲੋਂ ਬਥੇਰਾ ਹੌਸਲਾ ਕਰੇ, ਪਰ ਦਿਲ ਨੂੰ ਐਸੀ ਤਰੀਕ ਪਵੇ ਜੋ ਕਿਸੇ ਬਿੱਧ ਨਾਲ ਠੱਲੀ ਜਾਵੇ। ਅੱਗੇ ਬਿਪਤਾ ਵੇਲੇ ਜਪ ਸਾਹਿਬ ਦਾ ਪਾਠ, ਜਿਕਰ ਸਤਵੰਤ ਕੌਰ ਨੇ ਦੱਸਿਆ ਸੀ, ਉਸਨੂੰ ਰੁੜਨੋਂ ਠੱਲ ਲੈਂਦਾ ਸੀ, ਪਰ ਹੁਣ ਪਾਠ ਕਰੇ ਇੱਕ ਪੌੜੀ ਦਾ ਅਤੇ ਮਨ ਸੋਚਾਂ ਦੇ ਪਰ ਹੁਣ ਪਾਠ ਕਰੇ ਇੱਕ ਪੌੜੀ ਦਾ ਅਤੇ ਮਨ ਸੋਚਾਂ ਦੇ ਪਰ ਲਾ ਕੇ ਸਤਵੰਤ ਕੌਰ ਦੇ ਮਗਰ ਸ਼ਹਿਰਾਂ ਜੰਗਲਾਂ ਵਿੱਚ ਸੈਂਕੜੇ ਉਡਾਰੀਆਂ ਮਾਰੇ, ਢਾਰਸ ਕਿਸ ਪ੍ਰਕਾਰ ਹੋਵੇ, ਬੈਠੀ ਬੈਠੀ ਦੇ ਅੱਥਰੂ ਵਗ ਤੁਰਨ, ਇਹ ਉਹਨਾਂ ਨੂੰ ਰੋਕੇ, ਪਰ ਜਿਕਰ ਪਿਚਕਾਰੀ ਦੇ ਮੂੰਹ ਅੱਗੇ ਤਾਂ ਦੇਈਏ ਉਂਗਲ 'ਤੇ ਪਿੱਛੋਂ ਦਬਾਈਏ, ਪਰ ਹੁਣ ਪਾਠ ਕਰੇ ਇੱਕ ਪੌੜੀ ਦਾ ਅਤੇ ਮਨ ਸੋਚਾਂ ਦੇ ਪਰ ਲਾ ਕੇ ਸਤਵੰਤ ਕੌਰ ਦੇ ਮਗਰ ਸ਼ਹਿਰਾਂ ਜੰਗਲਾਂ ਵਿੱਚ ਸੈਂਕੜੇ ਉਡਾਰੀਆਂ ਮਾਰੇ, ਢਾਰਸ ਕਿਸ ਪ੍ਰਕਾਰ ਹੋਵੇ, ਬੈਠੀ ਬੈਠੀ ਦੇ ਅੱਥਰੂ ਵਗ ਤੁਰਨ, ਇਹ ਉਹਨਾਂ ਨੂੰ ਰੋਕੇ, ਪਰ ਜਿਕਰ ਪਿਚਕਾਰੀ ਦੇ ਮੂੰਹ ਅੱਗੇ ਤਾਂ ਦੇਈਏ ਉਂਗਲ ਅਤੇ ਪਿੱਛੋਂ ਦਬਾਈਏ ਡੱਕਾ, ਤਦ ਪਾਣੀ ਉਂਗਲ ਨੂੰ ਪਰੇ ਧੱਕ ਕੇ ਜ਼ੋਰ ਨਾਲ ਨਿਕਲਦਾ ਹੈ, ਵਿਛੋੜੇ ਦੀ ਪੀੜਾ ਦੇ ਧੱਕੇ ਨਾਲ ਇਸ ਦੀ ਅਕਲ ਦੀ ਉਂਗਲ ਜੋ ਅੱਥਰੂਆਂ ਨੂੰ ਰੋਕੇ ਪਰੇ ਜਾ ਪਵੇ, ਅਰ ਹੰਝੂਆਂ ਦੀ ਤਾਰ ਤ੍ਰਿਖੀ ਹੋ ਕੇ ਵਗੇ, ਇਹ ਹਾਰ ਕੇ ਪਾਣੀ ਦੀ ਬਾਟੀ ਉੱਪਰ ਮੂੰਹ ਕਰਕੇ ਛੱਟੇ ਮਾਰੇ, ਜੋ ਅੱਖਾਂ ਦਾ ਸੋਮਾ ਸੁੱਕੜ ਕੇ ਹੀ ਪਾਣੀ ਨੂੰ ਬੰਦ ਕਰੇ, ਪਰ ਕਿੱਥੋਂ, ਸਗੋਂ ਉਲਟਾ ਅਸਰ ਹੋਵੇ, ਅੰਦਰੋਂ ਸੜਦੇ ਪਾਣੀ ਨੂੰ ਜਾਂ ਠੰਡੇ ਪਾਣੀ ਦੇ ਛੱਟਿਆਂ ਨਾਲ ਸਪਰਸ਼ ਹੋਵੇ, ਤਦ ਆਪਣੀ ਅੱਗ ਬੁਝਾਉਣ ਲਈ ਹੰਝੂਆਂ ਦਾ ਤੱਤਾ ਪਾਣੀ ਉਛਲ ਉਛਲ ਕੇ ਵੱਧ ਨਿਕਲੇ। ਵਿਚਾਰੀ ਫਾਤਮਾ ਦੇ ਹੱਥ ਪੁਰ ਠੰਡੀਆਂ ਅਤੇ ਤੱਤੀਆਂ ਬੂੰਦਾਂ ਜਲਦੀਆਂ ਅੱਡ ਅੱਡ ਇਉਂ ਪ੍ਰਤੀਤ ਦੇਣ, ਜਿਕਰ ਅਟਕ ਅਤੇ ਲੰਡਾ ਨਾਲੋਂ ਨਾਲ ਵਗਦੇ ਅੱਡ ਅੱਡ ਰੰਗ ਦਿਖਾਲਦੇ ਹਨ। ਫਾਤਮਾ ਦੇ ਘਰ ਵਾਲੇ ਨੂੰ ਕਿਸੇ ਭਾਰੀ ਸੇਵਾ ਦੇ ਬਦਲੇ ਸਰਕਾਰੋਂ ਇੱਕ ਪਿੰਡ ਇਨਾਮ ਮਿਲਿਆ ਸੀ, ਉਸਨੇ ਆ ਕੇ ਦੱਸਿਆ, ਪਰ ਫਾਤਮਾ ਦੇ ਚਿਹਰੇ ਨੇ ਹਾਸੇ ਵਿੱਚ ਰੰਗ ਨਾ ਵਟਾਇਆ। ਬਨ ਬਨ ਕੇ ਹੱਸੇ ਪਰ ਅੱਖਾਂ ਬੁੱਲਾਂ ਦੇ ਕਹੇ ਪੂਰੀ ਤਰ੍ਹਾਂ ਆਖੇ ਨਾ ਲੱਗਣ। ਅੱਖਾਂ ਤਰ ਪਤਰ ਹੋ ਜਾਣ। ਖਾਂ ਪੁੱਛੇ ਕਿ ਅੱਜ ਕਿਹੀ ਉਦਾਸੀ ਹੈ, ਪਰ ਉਹ ਕੀ ਦੱਸੇ, ਉੱਥੇ ਤਾਂ ਇਹ ਮਾਮਲਾ ਵਰਤ ਰਿਹਾ ਸੀ। ਹੇ ਦਿਲ ਦੇ ਸਾੜ, ਇੱਕ ਸੁਣ ਬੇਨਤੀ ਤੂੰ, ਇਸ਼ਕ ਦੇ ਭੇਤ ਦੀ ਨਿਕਲੇ ਨਾ ਟੁੱਕ ਸੂੰ, ਵਿੱਚੋਂ ਵਿੱਚ ਫੂਕ ਛੱਡ ਬਾਕੀ ਨਾ ਇੱਕ ਲੂੰ, ਪਰ ਐਸੀ ਅੱਗ ਹੋ ਜਿਸ ਦਾ ਨਾਂ ਹੋ ਤੂੰ। ਇਹ ਮਾਮਲਾ ਫਾਤਮਾ ਨੂੰ ਆ ਵਾਪਰਿਆ ਸੀ, ਸੋ ਘਰ ਵਾਲੇ ਨੂੰ ਕੀ ਦੱਸੇ, ਬਹਾਨੇ ਕਰ ਕਰ ਟਾਲੇ, ਪਰ ਉਹ ਵਧੀਕ ਹਿੱਤ ਕਰ ਕਰ ਪੁੱਛੇ, ਛੇਕੜ ਨੀਂਦ ਨੇ ਆ ਛੁਡਾਇਆ। ਸਭ ਸੌਂ ਗਏ। ਇੱਕ ਫਾਤਮਾ ਸਰਹਾਣੇ 'ਤੇ ਸਿਰ ਰੱਖੀ ਰੋ ਰੋ ਕੇ ਉਸਨੂੰ ਗਿੱਲਿਆਂ ਕਰ ਰਹੀ ਸੀ। ਕਿੰਨੀ ਰਾਤ ਤਾਂ ਬੀਤੀ, ਪਰ ਹੁਣ ਥਕਾਨ ਨੇ ਥਕਾ ਦਿੱਤਾ ਸੀ, ਬਾਣੀ ਦੇ ਪਾਠ ਨੇ ਵੀ ਠਰੰਮਾ ਦਿੱਤਾ, ਕੁਝ ਕੁ ਆਲਸ ਜਿਹਾ ਆ ਗਿਆ। ਜਾਂ ਫਾਤਮਾ ਦਿਨੇ ਉੱਠੀ, ਤਦ ਸਰੀਰ ਨਿਰਬਲ, ਦਿਲ ਕਮਜ਼ੋਰ, ਅਤੇ ਉਹ ਵਿਛੋੜੇ ਦਾ ਸੱਲ ਬਾਕੀ। ਵਿਚਾਰੀ ਸੋਚਾਂ ਸੋਚੇ ਕਿ ਕਿੱਕੁਰ ਸਤਵੰਤ ਕੌਰ ਲੱਭੇ, ਆਪ ਪਹਿਰੇਦਾਰ, ਘਰੋਂ ਬਾਹਰ ਪੈਰ ਨਾ ਕੱਢਣਾ, ਭੇਦ ਐਸਾ ਜੋ ਕਿਸੇ ਨੂੰ ਦੱਸ ਨਾ ਸਕੇ, ਢੂੰਡ ਭਾਲ ਹੋਵੇ ਤਾਂ ਕਿੱਕੁਰ। ਫਿਰ ਜਦ ਸੋਚੇ ਕਿ ਸਤਵੰਤ ਕੌਰ ਬੜੀ ਹਠੀਆ ਹੈ ਔਰ ਜ਼ਰੂਰ ਪੰਜਾਬ ਨੂੰ ਧਾਈ ਕਰੇਗੀ, ਤਦ ਰਸਤੇ ਦੇ ਔਖ ਔਰ ਉਸਦੀ ਗਰੀਬੀ ਅਤੇ ਤੀਵੀਂ ਦੇ ਆਲਮ ਦਾ ਖਿਆਲ ਉਸਨੂੰ ਗੜੇ ਗੜੇ ਦੀ ਹੂੰਝ ਰੁਆਵੇ ਕਿ ਕਿੱਕੁਰ ਐਡਾ ਭਾਰਾ ਜਫ਼ਰ ਜਾਲੇਗੀ, ਖਬਰੇ ਕਿਸ ਮੁਸੀਬਤ ਵਿੱਚ ਫਸੇਗੀ, ਕਿੰਨਾ ਔਕੜਾਂ ਦੇ ਮੂੰਹ ਆਵੇਗੀ। ਇਹਨਾਂ ਸੋਚਾਂ ਅਤੇ ਫਿਕਰਾਂ ਵਿੱਚ ਕਈ ਦਿਨ ਬੀਤੇ, ਪਰ ਬਣਿਆ ਕੁਛ ਨਾ। ਇੱਕ ਦਿਨ ਘਰ ਵਾਲੇ ਨੇ ਆ ਕੇ ਦੱਸਿਆ ਕਿ ਉਹ ਲੜਕੀ ਜੋ ਸਾਡੇ ਘਰ ਰਹੀ ਸੀ ਔਰ ਜਿਸ ਨੇ ਮੈਨੂੰ ਕੈਦੋਂ ਛੁਡਾਇਆ ਸੀ, ਅਰਥਾਤ ਸਤਵੰਤ ਕੌਰ, ਫੜੀ ਗਈ ਹੈ ਔਰ ਅਮੀਰ ਦੇ ਮਹਿਲੀ ਪਹੁੰਚਾਈ ਗਈ ਹੈ। ਇੱਕ ਪਠਾਣ ਦੇ ਪਾਸ ਸੀ ਔਰ ਉਹ ਮੰਡੀ ਵਿੱਚ ਵੇਚ ਰਿਹਾ ਸੀ। ਸਿਪਾਹੀਆਂ ਪਛਾਣ ਕੀਤੀ ਔਰ ਸਰਕਾਰੇ ਪਹੁੰਚਾਇਆ, ਉੱਥੇ ਗੋਲੀਆਂ ਬਾਂਦੀਆਂ ਨੇ ਵੀ ਪਛਾਣ ਲਿਆ ਹੈ। ਅਮੀਰ ਸਾਹਿਬ ਵੀ ਕੁਝ ਕੁਝ ਪਛਾਣ ਕਰਦੇ ਹਨ। ਉਸ ਨੂੰ ਜੇ ਪੁੱਛੋ ਤਾਂ ਉੱਤਰ ਨਹੀਂ ਦਿੰਦੀ, ਬਿਟਰ ਬਿਟਰ ਤੱਕਦੀ ਅਤੇ ਫਰਨ ਫਰਨ ਰੋ ਪੈਂਦੀ। ਅਮੀਰ ਸਾਹਿਬ ਨੇ ਕੈਦ ਦਾ ਹੁਕਮ ਕੀਤਾ ਹੈ, ਪਰ ਮੈਂ ਰਹਿ ਨਾ ਸਕਿਆ। ਅਰਜ਼ ਕੀਤੀ ਕਿ ਮੈਨੂੰ ਸ਼ੱਕ ਪੈਂਦਾ ਹੈ ਕਿ ਇਹ ਉਹ ਲੜਕੀ ਨਹੀਂ, ਬਿਹਤਰ ਹੋਵੇ ਜੇ ਇਹ ਮੇਰੀ ਵਾਟੀ ਪਾਸ ਘੱਲੀ ਜਾਵੇ, ਉਹ ਠੀਕ ਤਰ੍ਹਾਂ ਪਛਾਣ ਸਕੇਗੀ ਜਿਸ ਪਾਸ ਇਸਨੇ ਮੁੱਦਤ ਕੱਟੀ ਹੈ, ਅਤੇ ਹੁਣ ਜੋ ਲੋਕ ਪਛਾਣਦੇ ਹਨ ਉਹਨਾਂ ਨੇ ਕੇਵਲ ਇੱਕੋ ਵਾਰ ਡਿੱਠੀ ਹੈ। ਅਮੀਰ ਨੇ ਇਹ ਗੱਲ ਮੰਨ ਲਈ ਹੈ ਔਰ ਕੱਲ੍ਹ ਉਹ ਤੁਹਾਡੇ ਪਾਸ ਆਉਂਦੀ ਜਾਵੇਗੀ। ਮੇਰਾ ਤਾਤਪਰਜ ਇਹ ਸੀ ਕਿ ਮੈਂ ਵੀ ਹਸਾਨ ਲਾਹ ਲਵਾਂ, ਜੇ ਉਹ ਹੋਈ ਤੁਸੀਂ ਕਹਿ ਦੇਣਾ ਕਿ ਇਹ ਉਹ ਨਹੀਂ ਹੈ, ਅਮੀਰ ਛੱਡ ਦੇਵੇਗਾ, ਤਦ ਵਿਚਾਰੀ ਬਚ ਰਹੇਗੀ, ਅਸੀਂ ਫਿਰ ਉਸਨੂੰ ਲੈ ਆਵਾਂਗੇ ਅਤੇ ਲੁਕਾ ਕੇ ਕਿਤੇ ਸੁੱਖ ਦੇ ਥਾਂ ਪਹੁੰਚਾ ਦਿਆਂਗੇ। ਫਾਤਮਾ ਪਹਿਲੇ ਤਾਂ ਗੋਤੇ ਗਈ ਸੀ, ਪਰ ਫਿਰ ਪਤੀ ਦੀ ਦੁਨਾਈ ਦੀ ਚਾਲ ਨੂੰ ਦੇਖ ਕੇ ਬੜੀ ਪ੍ਰਸੰਨ ਹੋਈ ਕਿ ਸ਼ੁਕਰ ਹੈ ਫਿਰ ਪਿਆਰੀ ਲੱਭ ਪਈ ਔਰ ਮੈਨੂੰ ਉਸਦੀ ਸੇਵਾ ਕਰਨ ਦਾ ਸਮਾਂ ਹੱਥ ਲੱਗੇਗਾ। ਦੂਸਰੇ ਦਿਨ ਫਾਤਮਾ ਪਾਤਸ਼ਾਹੀ ਮਹਿਲਾਂ ਨੂੰ ਸੱਦੀ ਗਈ। ਉੱਥੇ ਜਾ ਕੇ ਉਹ ਫੜੀ ਹੋਈ ਕੁੜੀ ਉਸਦੇ ਸਾਹਮਣੇ ਆਉਂਦੀ ਗਈ। ਫਾਤਮਾ ਦਾ ਦਿਲ ਸ਼ੌਕ ਨਾਲ ਧੱਕ ਧੱਕ ਕਰ ਰਿਹਾ ਸੀ, ਪਰ ਸ਼ੌਕ ਦੇਖਦੇ ਸਾਰ ਹੀ ਸਾਰਾ ਦੂਰ ਹੋ ਗਿਆ। ਉਹ ਕੋਈ ਹੋਰ ਦੁਖਿਆਰਨ ਸੀ, ਸਤਵੰਤ ਕੌਰ ਨਹੀਂ ਸੀ। ਫਾਤਮਾ ਨੇ ਦੇਖਦੇ ਹੀ ਸਿਰ ਫੇਰਿਆ ਕਿ ਇਹ ਉਹ ਨਹੀਂ ਹੈ, ਔਰ ਦਿਲ ਵਿੱਚ ਵੀ ਨਿਰਾਸ ਹੋ ਗਈ। ਫਿਰ ਕੁਝ ਸ਼ੱਕ ਫੁਰਿਆ ਤਾਂ ਦੋ ਚਾਰ ਗੱਲਾਂ ਉਸ ਨਾਲ ਕੀਤੀਆਂ, ਪਰ ਉਹ ਕੋਈ ਹੋਰ ਹੀ ਨਿਕਲੀ। ਜਦ ਉਸਨੇ ਕਹਿ ਦਿੱਤਾ ਕਿ ਇਹ ਉਹ ਕੁੜੀ ਨਹੀਂ ਹੈ, ਤਦ ਉਹ ਦਰੋਗੇ ਪਾਸ ਫਿਰ ਭੇਜੀ ਗਈ। ਪਾਤਸ਼ਾਹ ਦੀ ਤਸੱਲੀ ਹੋ ਗਈ ਕਿ ਉਹ ਕੁੜੀ ਨਹੀਂ ਹੈ, ਛੱਡ ਦੇਣੇ ਦਾ ਹੁਕਮ ਹੋਇਆ। ਪਰ ਰਾਸ਼ੇ ਪਠਾਨ ਕੁਤਵਾਲ ਨੂੰ ਜਿਸ ਨੇ ਉਸਨੂੰ ਫੜਿਆ ਸੀ, ਕ੍ਰੋਧ ਆ ਗਿਆ ਕਿ ਕਮਬਖਤ ਨੇ ਮੇਰੀ ਮਿਹਨਤ ਹੀ ਔਤ ਕੀਤੀ। ਇਸ ਰੋਹ ਵਿੱਚ ਬੰਦੂਕ ਦੇ ਕੁੰਦੇ ਨਾਲ ਹੁੱਜ ਦਿੱਤੀ, ਉਹ ਵਿਚਾਰੀ ਫਾਕਿਆਂ ਹੀ ਮਾਰੀ ਗਈ। ਬੇਨਸੀਬ ਹਿੰਦੁਸਤਾਨ ਦੀ ਕੈਦਣ, ਦੁੱਖਾਂ ਤੋਂ ਨਿਰਬਲ ਹੋਈ ਹੋਈ ਡਿੱਗ ਪਈ ਔਰ ਰਿੜਦੀ ਰਿੜਦੀ ਹੇਠ ਜਾ ਪਈ, ਸਿਰ ਪਾਟ ਗਿਆ ਔਰ ਭੌਰ ਉਡੰਤ ਹੋ ਗਿਆ। ਉਹਨਾਂ ਦੁੱਖਾਂ ਦੇ ਸਮੇਂ ਹਿੰਦੂਆਂ ਦਾ ਇਹ ਹਾਲ ਹੁੰਦਾ ਸੀ, ਔਰ ਇਹ ਬੇਤਰਸੀ ਨਾਲ ਤੁਰਕ ਪਠਾਣ ਹਾਕਮ ਲੋਕ ਉਹਨਾਂ ਨਾਲ ਵਰਤਾਓ ਕਰਦੇ ਸਨ। ਹਿੰਦੂ ਨੂੰ ਤਾਂ ਬਸ ਪਸ਼ੂ ਤੁਲ ਵੀ ਨਹੀਂ ਜਾਣਦੇ ਸਨ। ਜੀ ਆਇਆ ਮਾਰ ਸੁੱਟਿਆ, ਜੀ ਆਇਆ ਦਾਸ ਬਣਾ ਲਿਆ, ਜੀ ਆਇਆ ਕਰੜੇ ਕੰਮੀ ਲਾ ਲਿਆ, ਜੀ ਆਇਆ ਪਸ਼ੂਆਂ ਵਾਂਗ ਵੇਚ ਛੱਡਿਆ। ਐਸੇ ਜ਼ਾਲਮ ਵਿਦੇਸ਼ੀ ਪਾਤਸ਼ਾਹ ਨਾਲ ਲੜ ਕੇ ਸਿੱਖ ਬਹਾਦਰਾਂ ਨੇ ਆਪਣਾ ਆਪ ਕੁਰਬਾਨ ਕਰਕੇ ਦੇਸ਼ ਨੂੰ ਉਹਨਾਂ ਤੋਂ ਸਾਫ਼ ਕੀਤਾ ਸੀ।